दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जी अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुंचा है कि दिल्ली के सूबे ने लाहौर के सूबे के वल ते सरहंद के सूबे के वल चिट्ठियां लिखिया ने। कल इतों तक कथा पहुंची सी अज इतों अगे मैं प्रारंभ करदा। नत गिर पतन साथ लियो सारे लरे अरे रण मैं लिहो मारे सारे पहाड़ियां राजां दे नाल मिलके तुसी उदे नाल जंग करो जेकर अगों अड़दा है उन्नू रण भूमि दे विच जां कैद कर लो ते जां फिर मार दियो। जह जह तावन करे पठावन चढ़ो न बिलमो अपने थावन इस तरीके दे नाल बहुतियां सारियां जगह दे उते अपने हलकारियां नू भेजा गया है। चढ़ो न बिलमो अपने थावन पाव के अपने थावां तो चढ़ो देर ना लाओ। इते आदिक सुन कर हर खायो पीम चंद होए त्यार या लायो जदों जगह जगह दे उते ऐसे परवाने भेज दिते दिल्ली दे सूबे ने लिख के उस वेले इन्हां गल्लां नूं सुन के राजा भीम चंद बहुत ज़्यादा खुश होया ते फिर वह तैयार होया जाण दे वास्ते ते जाण तों पहलां इंज कहिंदा कहिंदा नित प्रति सुध सुन कर सहसाए करत रहो सब रीत सहाए। दिल्ली दे सूबे नूं कहिंदा है राजा भीम चंद कि नित्ता प्रति साडी खबर सार तुसी लैंदे रहो करत रहो सब रीत सहाए हर इक तरीके दे नाल अगले आउण वाले समें दे विच वी हे सूबा जी साडी खबर सार नूं रखियो। कर सलाम कगे आए कनेरा सूबे ते रुख सद तिसे बेरा जान तो पहला सूबे नूं झुक के सलाम अदा कीते राजे भीम चंद ने बहुत ही ज्यादा दीन होया ते फिर जान दी आग्या मंगी ते विदा होया। मजल बड़ी कर तूरन तायो देश कलूर अपने आयो वड्डी मंजिल नूं तय करके छेती दे नाल अपनी रियासत बिलासपुर दे विच पहुंचा ते जिहड़ा नाल हंडूरिया रियासत दा माल गया सी ओह भी अपनी राजधानी दे विच वापस परते। जह कह सैलपति समुदाए लिखे पत्र प्रधान पठाए ਆਪਣੇ ਨਾਲ ਦੇ ਸਾਰੇ ਪਹਾੜੀ ਰਾਜਿਆਂ ਨੂੰ ਖਬਰ ਦੇਣ ਦੇ ਵਾਸਤੇ ਫਿਰ ਰਾਜੇ ਭੀਮ ਚੰਦ ਨੇ ਬਹੁਤੇ ਸਾਰੇ ਪੱਤਰ ਲਿਖੇ ਨੇ, ਬੜੀਆਂ ਚਿੱਠੀਆਂ ਲਿਖੀਆਂ ਨੇ ਅਤੇ ਚਿੱਠੀਆਂ ਦੇ ਕੇ ਆਪਣੇ ਪ੍ਰਧਾਨਾਂ ਨੂੰ ਵਜ਼ੀਰਾਂ ਨੂੰ ਤੋਰ ਦਿੱਤਾ। ਦਿੱਲੀ ਕੋ ਪ੍ਰਸੰਗ ਸਭ ਕਹਿਓ, ਲੱਗਦੀ ਰਗ ਸਭ ਹਿਨ ਮਨ ਲਹਿਓ। ਦਿੱਲੀ ਵਾਲਾ ਸਾਰਾ ਜਿਹੜਾ ਪ੍ਰਸੰਗ ਸੀ ਉਹਨਾਂ ਚਿੱਠੀਆਂ ਦੇ ਵਿੱਚ ਲਿਖਿਆ ਗਿਆ ਸੀ, ਹਰ ਇੱਕ ਨੂੰ ਛੋਟੇ ਅਤੇ ਵੱਡੇ ਨੂੰ ਇਹ ਖਬਰ ਪਹੁੰਚ ਗਈ। ਪਾਇਓ ਤਿਆਰ ਨਿਜ ਨਿਜ ਦਲ ਜੋਰੇ, ਜਿਸ ਜਿਸ ਮੈਂ ਜੇਤਕ ਧਰ ਜੋਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਪਹਾੜੀ ਰਾਜੇ ਆਪੋ ਆਪਣੇ ਦਲ ਨੂੰ ਜੋੜ ਕੇ ਰਾਜੇ ਭੀਮ ਚੰਦ ਦੇ ਕੋਲ ਆਉਣਾ ਚਾਹੁੰਦੇ ਨੇ। ਜਿੰਨਾ ਜਿੰਨਾ ਕਿਸੇ 'ਚ ਬਲ ਸੀ ਉਹ ਆਪਣੇ ਬਲ ਦੇ ਨਾਲ ਪਹੁੰਚਣਾ ਚਾਹੁੰਦਾ ਹੈ ਫੌਜ ਦੇ ਸਮੇਤ ਰਾਜੇ ਭੀਮ ਚੰਦ ਦੇ ਕੋਲ। ਇੰਦਰ ਪ੍ਰਸਤ ਮੈਂ ਸੰਗਤ ਜੋਈ, ਸੁਣ ਪ੍ਰਸੰਗ ਸਭ ਲਸ਼ਕਰ ਟੋਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਦਰ ਪ੍ਰਸਥ ਦੇ ਵਿੱਚ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਗਤ ਰਹਿੰਦੀ ਸੀ, ਇੰਦਰ ਪ੍ਰਸਥ ਆਖਿਆ ਜਾਂਦਾ ਹੈ ਦਿੱਲੀ ਨਗਰ ਨੂੰ, ਭਾਵ ਕਿ ਦਿੱਲੀ ਦੇ ਵਿੱਚ ਜਿਹੜੀ ਸਤਿਗੁਰਾਂ ਦੀ ਸੰਗਤ ਰਹਿੰਦੀ ਸੀ। ਉਸ ਨੂੰ ਪਤਾ ਲੱਗਾ ਕਿ ਵੱਡੀ ਫੌਜ ਸਤਿਗੁਰਾਂ ਦੇ ਉੱਤੇ ਚੜ੍ਹਾਈ ਕਰਕੇ ਜਾ ਰਹੀ। ਮਿਲ ਕਰ ਦੁਰ ਲਿਖ ਕਰ ਅਰਦਾਸ, ਸੋਦੇਹਿਤ ਪਠੀ ਗੁਰੂ ਕੇ ਪਾਸ। ਦਿੱਲੀ ਦੀ ਸੰਗਤ ਇੱਕ ਜਗ੍ਹਾ ਦੇ ਉੱਤੇ ਮਿਲੀ ਹੈ, ਫਿਰ ਉਹਨਾਂ ਨੇ ਛੁਪ ਕੇ ਗੁਪਤ ਤਰੀਕੇ ਦੇ ਨਾਲ ਸਤਿਗੁਰਾਂ ਦੇ ਵੱਲ ਅਰਦਾਸ ਦੇ ਰੂਪ ਦੇ ਵਿੱਚ ਇੱਕ ਚਿੱਠੀ ਲਿਖੀ ਹੈ। ਸੋਦੇਹਿਤ ਪਠੀ ਗੁਰੂ ਕੇ ਪਾਸ, ਸਤਿਗੁਰਾਂ ਨੂੰ ਫੌਜ ਦੀ ਖਬਰ ਦੇਣ ਦੇ ਵਾਸਤੇ ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ। ਹੇ ਪ੍ਰਭ ਤੁਮ ਸਮਰੱਥ ਸਭ ਭਾਂਤੀ, ਸਾਵਣ ਹਿਰਦੈ ਕੀ ਜਾਨੋ ਬਾਤੀ। ਦਿੱਲੀ ਦੀ ਸੰਗਤ ਨੇ ਜਿਹੜੀ ਚਿੱਠੀ ਲਿਖੀ ਹੈ ਉਹਦੇ ਵਿੱਚ ਲਿਖਿਆ ਹੈ ਕਿ ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਹਰ ਇੱਕ ਪ੍ਰਕਾਰ ਦੇ ਨਾਲ ਤੁਸੀਂ ਸਮਰੱਥ ਹੋ, ਤੁਸੀਂ ਸਰਵੱਗ ਹੋ, ਸਭ ਜਾਨੋ ਹਿਰਦੈ ਕੀ ਬਾਤੀ, ਹਰ ਇੱਕ ਮਨੁੱਖ ਦੇ ਹਿਰਦੇ ਦੀ ਗੱਲ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਜਾਣਨ ਵਾਲੇ ਹੋ। ਵਹਿਰ ਬਿਰਤਾਂਤ ਕਿਉਂ ਨਾ ਤੁਮ ਜਾਨੋ, ਘਟ ਘਟ ਕੇ ਮਾਲਕ ਪਹਿਚਾਨੋ। ਹੇ ਸੱਚੇ ਪਾਤਸ਼ਾਹ ਜੀ, ਘਟ ਘਟ ਦੇ ਤੁਸੀਂ ਮਾਲਕ ਹੋ, ਹਰ ਇੱਕ ਮਨੁੱਖ ਦੇ ਹਿਰਦੇ ਦੀ ਗਤੀ ਨੂੰ ਜਾਣਦੇ ਹੋ ਅਤੇ ਸੱਚੇ ਪਾਤਸ਼ਾਹ ਬਾਹਰ ਮੁਖੀ ਜਿਹੜਾ ਕੰਮ ਹੋ ਰਿਹਾ ਉਸ ਬਿਰਤਾਂਤ ਦੇ ਵੱਲ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਧਿਆਨ ਨੂੰ ਕਿਉਂ ਨਹੀਂ ਜੋੜਦੇ। ਤੁਮ ਸੇਵਾ ਯਾਰ ਆਪਣ ਭਲੇ ਹਿਤ, ਪਾਤੀ ਲਿਖੀ ਸੁਣੀ ਜਿਮ ਪੀਅਤ। ਹੇ ਸੱਚੇ ਪਾਤਸ਼ਾਹ ਜੀ, ਤੁਹਾਡੀ ਸੇਵਾ ਦੇ ਵਾਸਤੇ ਅਤੇ ਆਪਣੇ ਭਲੇ ਦੇ ਵਾਸਤੇ ਅਸੀਂ ਹਿੱਤ ਦੇ ਨਾਲ ਚਿੱਠੀ ਲਿਖੀ ਹੈ। ਸੱਚੇ ਪਾਤਸ਼ਾਹ ਜੀ, ਜੋ ਕੁਝ ਇੱਥੋਂ ਦੇ ਹਾਲਾਤ ਅਸੀਂ ਦੇਖੇ ਨੇ ਉਹ ਲਿਖ ਕੇ ਭੇਜੇ ਨੇ। ਰਾਜਨ ਤੁਮ ਪਰ ਕਰੀ ਪੁਕਾਰਾ, ਹਮ ਪਰ ਗੁਰੂ ਬਲੀ ਪਰ ਪਾਰਾ। ਹੇ ਸੱਚੇ ਪਾਤਸ਼ਾਹ ਜੀ, ਪਹਾੜੀ ਰਾਜਿਆਂ ਨੇ ਤੁਹਾਡੇ ਉੱਤੇ ਪੁਕਾਰ ਕੀਤੀ ਹੈ, ਭਾਵ ਕਿ ਬਾਦਸ਼ਾਹ ਦੇ ਅੱਗੇ ਸ਼ਿਕਾਇਤ ਕੀਤੀ ਹੈ। ਹਮ ਪਰ ਗੁਰੂ ਬਲੀ ਪਰ ਪਾਰਾ, ਕਿ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਉਹ ਸਾਡੇ ਉੱਤੇ ਪਾਰਾ ਹੈ, ਕਹਿਣ ਤੋਂ ਪਾਵੇ ਹੈ ਕਿ ਭਾਰੀ ਬਲ ਉਹਨੇ ਸਾਡੇ 'ਤੇ ਪਾਇਆ ਹੋਇਆ। ਦੱਖਣ ਦਿਸ਼ਿਆ ਵ ਰੰਗ ਜੋ ਲਿਖਿਓ, ਤਿੰਨ ਬਿਰਤਾਂਤ ਪਠ ਕਰ ਸਭ ਲਿਖਿਓ। ਹੇ ਸੱਚੇ ਪਾਤਸ਼ਾਹ ਜੀ, ਦੱਖਣ ਦੇ ਵੱਲ ਨੌਰੰਗੇ ਨੇ ਭਾਵ ਕੇ ਔਰੰਗਜ਼ੇਬ ਨੇ ਜੋ ਸੂਬੇ ਦਿੱਲੀ ਦੇ ਨੂੰ ਲਿਖਿਆ ਹੈ ਉਹ ਸਾਰਾ ਪ੍ਰਸੰਗ ਔਰੰਗੇ ਨੇ ਪੜ੍ਹ ਕਰਕੇ ਜਾਣ ਲਿਆ ਸਾਰੇ ਦਾ ਸਾਰਾ ਹਾਲ। ਭਾਵ ਕੇ ਦਿੱਲੀ ਦੇ ਸੂਬੇ ਦੇ ਕੋਲ ਰਾਜੇ ਪਹੁੰਚੇ ਨੇ, ਉਹਨਾਂ ਨੇ ਆਣ ਕੇ ਫਰਿਆਦ ਕੀਤੀ ਹੈ ਅਤੇ ਫਿਰ ਦਿੱਲੀ ਦੇ ਸੂਬੇ ਨੇ ਸਾਰਾ ਹਾਲ ਲਿਖ ਕੇ ਭੇਜਿਆ ਔਰੰਗਜ਼ੇਬ ਦੇ ਕੋਲ। ਦੋਏ ਸੂਬੇ ਪਰ ਹੁਕਮ ਪਠਾਇਓ, ਸੋ ਚੱਲ ਕਰ ਦਿੱਲੀਪੁਰ ਆਇਓ। ਇਹਨਾਂ ਰਾਜਿਆਂ ਨੇ ਵੀ ਜਾ ਕੇ ਔਰੰਗਜ਼ੇਬ ਦੇ ਕੋਲ ਸੱਚੇ ਪਾਤਸ਼ਾਹ ਜੀ ਪੁਕਾਰ ਕੀਤੀ ਅਤੇ ਹਜ਼ਰਤ ਨੇ ਪਾਪ ਕੇ ਔਰੰਗਜ਼ੇਬ ਨੇ ਉੱਥੋਂ ਹੁਕਮ ਕਰਕੇ ਦੋ ਸੂਬਿਆਂ ਨੂੰ ਭੇਜਿਆ। ਇਨ ਸੂਬੇ ਲੱਖ हजरत आशे दोनों परसो हुक्म पर काशे। औरंगजेब दा जरा सुनेहा है वह दिल्ली के सूबे दे कोल पहुंचे ते दिल्ली के सूबे ने फिर दो वड्डे जड़े सूबे ने उन्हां दे वल बादशाह दा हुक्म पहुंचाया। लव पर यार सिरंद बड़ लश्कर लर बेहत आए है तुम पर। सच्चे पातशाह जी लाहौर दे सूबे दी फौज ते सरंद दे सूबे दी फौज लड़न दे वास्ते सच्चे पातशाह जी तुहाडे उत्ते चढ़ाई करके आवेगी। रण के छुदत तुरक गाने आवे है गज साथ चौंप ते तामे। चिट्ठी दे विच दिल्ली दी संगत ने लिखा है कि रण करन दे वास्ते जंग करन दे वास्ते जंग दे भुखे तुरक बहुते सारे आउणगे है गज साथ चौंप ते तामे। बड़ी चौंप दे नाल बड़ी खुशी दे नाल घोड़ियां ते हाथियां ते असवार होके आउणगे। मेजमानी बहु इनके हेत करिए त्यारी बनो सचेत। ते सच्चे पातशाह जी जिन्हां ने बड़ी खुशी दे नाल आउणा है तुहानूं चाहीदा है कि उन्हां दी प्रौणचारी बड़े वधिया तरीके दे नाल कीती जावे। सच्चे पातशाह जी उन्हां दी प्रौणचारी करन दे वास्ते तुसीं सुचेत हो जाओ तुसीं खबरदार हो जाओ किस तरह की प्रौणचारी इन्हां वैरियां दी करनी है। अगे लिखिया सिपर पातरां आगे कर कर कड़छे पुंज खड़ग कर तर तर। भाव के इन्हां दी प्रौणचारी दे वास्ते इन्हां नूं छकाउण दे वास्ते लिखिया है कि जिहड़ियां तुहाडियां टालां ने उन्हां सारियां टालां नूं पात्रां दे वांग पत्तलां दे वांग इन्हां दे अगे कर देने ने क्योंकि जिहड़ी टाल हुंदी है करीब करीब थाली ते पत्तल वर्गी हुंदी है। कहिंदे ने कि उन्हां दीआं जिहड़ियां थालियां ने टालां दीआं ਉਹ ਅੱਗੇ ਕਰਨੀਆਂ ਨੇ ਕੜਛੇ ਪੁੰਜ ਖੜਕ ਕਰ ਧਰ ਧਰ ਤੇ ਜਿਹੜੀਆਂ ਤਲਵਾਰਾਂ ਨੇ ਉਹਨਾਂ ਦੇ ਕੜਛੇ ਬਣਾ ਲੈਣੇ ਨੇ। ਗੁਲ ਕਾਂ ਸ਼ਕਰ ਪਾਰੇ ਬ੍ਰਿੰਦ ਕਰ ਪਰੋਸਣ ਸ਼ੁਭਤ ਬਿਲੰਦ। ਤੇ ਥਾਲੀਆਂ ਦੇ ਵਿੱਚ ਜਿਹੜੀਆਂ ਤਲਵਾਰਾਂ ਰੂਪੀ ਕੜਛੀਆਂ ਨੇ ਉਹਨਾਂ ਦੇ ਨਾਲ ਜਿਹੜੀਆਂ ਗੋਲੀਆਂ ਨੇ ਉਹ ਪਰੋਸਣੇ ਨੇ ਕਿਉਂਕਿ ਜਿਹੜੀਆਂ ਗੋਲੀਆਂ ਨੇ ਉਹ ਸ਼ੱਕਰ ਪਾਰਿਆਂ ਵਰਗੀਆਂ ਹੁੰਦੀਆਂ ਨੇ। ਭਾਵ ਕਿ ਟਾਲਾਂ ਰੂਪੀ ਪੱਤਲਾਂ ਦੇ ਵਿੱਚ ਤਲਵਾਰਾਂ ਰੂਪੀ ਕੜਛਿਆਂ ਦੇ ਨਾਲ ਗੋਲੀਆਂ ਰੂਪੀ ਸ਼ੱਕਰ ਪਾਰੇ ਬਹੁਤੇ ਸਾਰੇ ਪਰੋਸਣੇ ਨੇ। ਚੱਕਰ ਜਲੇਬ ਸੁਹਾਰੀ ਖਪਰੇ ਬੂੰਦੀ ਅਣੀ ਤੀਰ ਗਨ ਅਪਰੇ। ਇਸ ਤੋਂ ਇਲਾਵਾ ਜਿਹੜੇ ਚੱਕਰ ਨੇ ਉਹ ਵੱਡੇ ਵੱਡੇ ਮਾਨੋ ਕੇ ਜਲੇਬਾਂ ਵਰਗੇ ਨੇ ਉਹ ਵੀ ਪਰੋਸਣੇ ਨੇ ਸੁਹਾਰੀ ਖਪਰੇ। ਇਸ ਤੋਂ ਇਲਾਵਾ ਅੱਗੇ ਲਿਖਦੇ ਨੇ ਕਿ ਜਿਹੜੀ ਸਾਦੀ ਪੂਰੀ ਹੁੰਦੀ ਹੈ ਉਹ ਹੁੰਦੀ ਹੈ ਸਹਾਰੀ ਵਰਗੀ। ਇਸ ਤੋਂ ਇਲਾਵਾ ਜਿਹੜੇ ਚੌੜੀ ਮੁਖੀ ਵਾਲੇ ਤੀਰ ਹੁੰਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਖਪਰੇ, ਉਹ ਵੀ ਪਰੋਸਣੇ ਨੇ। ਬੂੰਦੀ ਅਣੀ ਤੀਰ ਗਣ ਅਪਰੇ। ਇਸ ਤੋਂ ਇਲਾਵਾ ਜਿਹੜੀਆਂ ਤੀਰਾਂ ਦੀਆਂ ਤਿੱਖੀਆਂ ਮੁਖੀਆਂ ਨੇ ਉਹ ਮਾਨੋ ਕੇ ਬੂੰਦੀ ਵਰਗੀਆਂ ਨੇ, ਉਹ ਵੀ ਇਹਨਾਂ ਨੂੰ ਪਰੋਸ ਦੇਣੀਆਂ। ਤੋਪ ਜੰਬੂਰ ਜੰਜੈਲਣ ਗੋਰੇ ਮੋਦਕ ਦਿਓ ਚਹਿਤ ਨਹੀਂ ਥੋੜੇ। ਇਸ ਤੋਂ ਅੱਗੇ ਲਿਖਿਆ ਹੈ ਕਿ ਜਿਹੜੇ ਤੋਪਾਂ ਦੇ ਗੋਲੇ ਨੇ ਉਹ ਵੱਡੇ ਵੱਡੇ ਮਾਨੋ ਕੇ ਮੋਦਕਾਂ ਵਰਗੇ ਲੱਡੂਆਂ ਵਰਗੇ ਹੋਣਗੇ, ਜਿੰਨੇ ਮੰਗਣ ਓਨੇ ਦਿਓ, ਭਾਵ ਕੇ ਕਿਸੇ ਨੂੰ ਥੋੜੇ ਨਹੀਂ ਦੇਣੇ। ਇਸ ਤਰ੍ਹਾਂ ਦੀ ਪ੍ਰਾਹੁਣਚਾਰੀ ਵੈਰੀਆਂ ਦੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਕਰਨੀ ਚਾਹੀਦੀ। ਪਰੋਸਣ ਹਾਰ ਵੀਰ ਗਣ ਧੀਰ ਕਰੋ ਇਕੱਤਰ ਪ੍ਰਭੂ ਇਨ ਪੀਰ। ਜਿਹੜੇ ਪਰੋਸਣ ਵਾਲੇ ਨੇ ਜਿਹੜੇ ਵਰਤਾਵੇ ਨੇ ਉਹ ਸੱਚੇ ਪਾਤਸ਼ਾਹ ਜੀ ਤੁਹਾਡੇ ਧੀਰਜ ਵਾਲੇ ਸੂਰਮੇ ਹੋਣੇ ਚਾਹੀਦੇ ਨੇ। ਕਰੋ ਇਕੱਤਰ ਪ੍ਰਭੂ ਇਨ ਪੀਰ, ਇਹ ਸੱਚੇ ਪਾਤਸ਼ਾਹ ਜੀ ਇਹਨਾਂ ਕਾਰਾਂ ਦੇ ਵਾਸਤੇ ਆਪਣੇ ਪਰੋਸਣ ਵਾਲਿਆਂ ਨੂੰ ਤਿਆਰ ਕਰ ਲਓ। ਇਮ ਲਿਖ ਧਾਵਨ ਹਾਥ ਪਠਾਈ ਤੂਰ ਨਹੀਂ ਆਨੰਦਪੁਰ ਆਈ। ਭਾਵ ਕੇ ਹਲਕਾਰੇ ਦੇ ਹੱਥ ਦੇ ਵਿੱਚ ਚਿੱਠੀ ਦੇ ਕੇ ਇਹ ਭੇਜ ਦਿੱਤੀ ਹੈ, ਤੂਰਨ ਹੀ ਭਾਵ ਕੇ ਛੇਤੀ ਹੀ ਇਹ ਚਿੱਠੀ ਪਹੁੰਚ ਗਈ ਹੈ ਆਨੰਦਪੁਰ ਦੇ ਵਿੱਚ। ਦਿੱਲੀ ਸੰਗਤ ਬੰਦਤ ਸਭੈ इम कह अगर तरी गुर तब। कवि संतोख सिंह जी लिखते ने इम कह अगर तरी गुर तब। एक सिख ने आख्या कि सच्चे पातशाह जी दिल्ली दी संगत ने चिट्ठी भेजी है, वंदना की है, इन्ना कह के उन्हें चिट्ठी सतगुरां दे अगे रख दिती। कर मैले उठाए कर बाची, दई सुनाए सबन को साची। एक होर सिख ने अपने हाथ दे विचे चिट्ठी नू फड़िया ते फिर खोल के पढ़िया, जो कुछ सचो सच चिट्ठी दे विचे लिखिया सी वो सुनाया। गुर संगत को तन बखाना, सुनो खालसा काज महाना। उस वेले सतगुरु गोविंद सिंह सच्चे पातशाह जी ने संगत नू तन आख्या ते कहिंदे ने हे खालसा जी सुनो बहुत वड्डा कार्ज है। होए है अब कमांड बलवंडा, संगर करो बिलंड प्रचंडा। सच्चे पातशाह जी कहिंदे ने कि बहुत भयानक जंग लड़िया जाएगा। सच्चे पातशाह जी कहिंदे ने कि महान संगर होवेगा। इसके सम कुछ ना हिन आची, लोक परलोक सुखद बड़ बाची। सतगुरु गोविंद सिंह सच्चे पातशाह जी कहिंदे ने इहदे वर्गा कुछ भी चंगा नहीं है। लोक परलोक सुखद बड़ बाची भाव के जिहड़ी रण भूमि है वह लोक दे विच ते परलोक दे विच सुखां दा दान देण वाली वड्डी सोभा वाली। दीन मजब को युद्ध बिसाला, प्रापत बड़ पागी इस काला। सतगुरु गोविंद सिंह जी कहिंदे ने कि धर्म दा युद्ध लड़िया जाएगा, इस करके वह वड्डे भागां वाले हुंदे ने जिन्हां नूं कि धर्म युद्ध लड़न दा मौका मिलदा। निरपै जंग मैं खड़ग प्रहारो, सनमुख थेरो छतर गन मारो। सतगुरु जी कहिंदे ने कि खालसियो निरपै हो के निडर हो के जंग दे विच तुसीं तलवारां दा प्रहार करना है, वैरियां दे सामने जाके लड़ना है ते बहुते सारे वैरियां दा नाश करना है। महा सुजस को प्राप्त होवो, लेन परम पद को मग जोवो। सतगुरु जी कहिंदे ने कि जेकर इंज करोगे ते वड्डे जस दी प्राप्ति तुहानू होवेगी, इस तों इलावा परम पदवी दी प्राप्ति होवेगी जिहड़ी कि वड्डे वड्डे जोगियां नूं वी औखी मिलदी। सम्मत घने तपै तप पारे, बरखा सीतर उष्ण सहारे। सतगुरु गोविंद सिंह जी कहिंदे ने कि वड्डे वड्डे जिहड़े तपस्वी ने ਉਹ ਵਰਿਆਂ ਤੱਕ ਤਪ ਦੀ ਸਾਧਨਾ ਕਰਦੇ ਨੇ, ਵਰਖਾ ਨੂੰ ਇਸ ਤੋਂ ਇਲਾਵਾ ਠੰਡ ਨੂੰ ਤੇ ਗਰਮੀ ਨੂੰ ਆਪਣੇ ਸਰੀਰ ਦੇ ਉੱਤੇ ਸਹਾਰਦੇ ਨੇ। ਸੰਕਟ ਅਨਕ ਭਾਂਤ ਕੇ ਚਾਲੇ, ਸਭ ਯੁਗ ਸੁਖ ਤੇ ਬਣ ਨਿਰਾਲੇ। ਹਰ ਇੱਕ ਪ੍ਰਕਾਰ ਦੇ ਜਿਹੜੇ ਦੁੱਖ ਨੇ ਜਿਹੜੇ ਸੰਕਟ ਨੇ ਉਹਨਾਂ ਨੂੰ ਝੱਲਣੇ ਪੈਂਦੇ ਨੇ, ਇਸ ਤੋਂ ਇਲਾਵਾ ਜੱਗ ਦੇ ਜਿਹੜੇ ਸੁੱਖ ਨੇ ਉਹਨਾਂ ਨੂੰ ਛੱਡ ਕੇ ਉਹ ਨਿਰਾਲੇ ਬਣਦੇ ਨੇ। ਤਿੰਨ ਕੋ ਪੀ ਦੁਰ ਲਭ ਪਦ ਜੋਏ, ਕਰੇ ਯਤਨ ਜੋਗੀ ਚਹਿ ਸੋਏ। ਇੰਨੇ ਵੱਡੇ ਦੁੱਖ ਦੇ ਨਾਲ ਵੀ ਜਿਹੜੇ ਤਪ ਦੀ ਸਾਧਨਾ ਕਰਦੇ ਨੇ ਐਸੀ ਜਿਹੜੀ ਪਰਮ ਪਦਵੀ ਹੈ ਉਹਨਾਂ ਨੂੰ ਵੀ ਬੜੀ ਔਖੀ ਮਿਲਦੀ ਹੈ। ਕਰੈ ਯਤਨ ਜੋਗੀ ਚਹਿ ਸੋਏ, ਭਾਵ ਕਿ ਜਿਸ ਪਦਵੀ ਦੀ ਪ੍ਰਾਪਤੀ ਦੇ ਵਾਸਤੇ ਵੱਡੇ ਵੱਡੇ ਜੋਗੀ ਬੜੇ ਯਤਨ ਕਰਦੇ ਨੇ। ਰਣ ਮੈਂ ਮ੍ਰਿਤ ਹੋਏ ਸੋ ਪਾਵੋ, ਏਕ ਪਲਕ ਮੈਂ ਤਾਂ ਸਿਧਾਵੋ। ਐਸੀ ਪਰਮ ਪਦਵੀ ਦੀ ਪ੍ਰਾਪਤੀ ਬੜੀ ਔਖੀ ਹੁੰਦੀ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਰਣ ਭੂਮੀ ਦੇ ਵਿੱਚ ਤੁਸੀਂ ਸ਼ਹੀਦੀ ਨੂੰ ਪ੍ਰਾਪਤ ਹੋ ਜਾਵੋਗੇ, ਇੱਕ ਪਲਕ ਦੇ ਵਿੱਚ ਤੁਸੀਂ ਉੱਥੇ ਪਹੁੰਚ ਜਾਵੋਗੇ ਜਿੱਥੇ ਵੱਡੇ ਵੱਡੇ ਜੋਗੀ ਯਤਨਾਂ ਦੇ ਨਾਲ ਵੀ ਥੋੜੇ ਹੀ ਪਹੁੰਚਦੇ ਨੇ। ਜੋ ਅਬ ਲਰੈ ਮਰੈ ਸਹਿ ਕਾਮੀ, ਸੋ ਤੂਰਨ ਹੋਏ ਸੁਰਪੁਰ ਗਾਮੀ। सतगुरु गोविंद सिंह सच्चे पातशाह जी ने वचन किया कि जिहड़ा युद्ध लड़ेगा ते मरेगा सह कामना दे नाल ओनू स्वर्गा दी पुरी नसीब होवेगी। क्योंकि किसी भी काम नू दो प्रकार दे नाल कीता जांदा है, भावे वह भजन होवे, भावे पाठ होवे, भावे सेवा होवे, किसी भी प्रकार का कोई भी काम होवे, दो तरह दे नाल कीता जा सकदा है। एक कीता जांदा है सह कामना दे नाल, भाव के किसी ना किसी मंग नू रख के जिहड़ा काम कीता जांदा है वह सहकामना की सेवा हुंदी है, सहकामना का नाम हुंदा है, सहकामना की भगती हुंदी है। भाव के जिहड़ी भगती करन दे नाल मन की इच्छा नू जोड़दी है कि जे मैं इंज करांगा तो सतगुरु जी मेरा ये काम सवारन, मैनू सुख देन, मैनू धन देन, मैनू पुत्र देन, या होर कई प्रकार दियां मंगां अनेक प्रकार दियां मंगियां जांदियां ने ते नाल पुण दे कर्म भी किए जाते हैं। भाव के कामना हुंदी है, इच्छा हुंदी है कि सानू आ मिले, जे असी धर्म कर्म करदे हां ते सानू इहदे बदले दे विच कुछ मिले, उहनू आख्या जांदा है सहकाम। ते दूसरे पासे है निष्काम, भाव के धर्म करना है, भजन करना है, बाणी पढ़नी है, सेवा करनी है, चंगे कर्म करने ने, पर मंग किसी प्रकार दी ने। निष्काम भाव के कोई इच्छा नू धारण नहीं करना कि जे मैं सेवा करांगा, जे मैं नाम जपांगा, जेकर मैं सेवा करांगा ते मैनू इस चीज़ की प्राप्ति होवे, किसी प्रकार दी जदों मंग नहीं हुंदी उहनू आख्या जांदा है निष्काम। भाव के सहकाम ते निष्काम दो प्रकार दे नाल हर एक काम कीता जांदा है। हुण सतगुरु गोबिंद सिंह सच्चे पातशाह जी इस गल का खुलासा कर रहे ने कि जेड़े लड़नगे मरणगे पर उन्हां दे मन दे विच कामना होवेगी किसी प्रकार दी, ते सतगुरु जी कहिंदे ने कि उन्हां दी कामना दी पूर्ति जरूर होवेगी। यह नहीं है कि सहकाम दे नाल कीता होया नाम नहीं फलदा, यह नहीं है कि सेवा जेकर सहकाम दे नाल कीती जावे ते फलदी नहीं है। भाव के फल ते दोवें प्रकार दे नाल ही मिलदा है, पर उन्हां दे फलां दे विच थोड़ा वक्खरा अंतर है। हुण सतगुरु गोबिंद सिंह जी ने वचन किया है कि जेड़े लड़नगे मरणगे मेरे वल्लों मेरे हुक्म नूं मन के, पर जेकर उन्हां दे मन दे विच किसी प्रकार की इच्छा होवेगी, कामना होवेगी, तो सतगुरु जी कहिंदे ने उन्हां दी कामना पूरी होवेगी, इस तों इलावा उन्हां नूं स्वर्गां दी पूरी मिलेगी। क्योंकि दुनिया की इस तरह की आम मानता है कि सारियां तों वध जिहड़ा सुख है ना वह हुंदा है स्वर्गां दे विच, इस करके सतगुरु जी कहिंदे ने कि स्वर्ग पूरी नसीब होवेगी। तैं सुख ते सुख भोगे चित चह आदि अपसरा जेतक यह। इस तों अलावा सतगुरु जी कहिंदे ने कि स्वर्गां दे भोग मिलणगे, चित दे नाल उत्थे आनंद दे नाल रहा जाएगा। पौने अवनी पर हुआ है राजे सब सुख भोगे वधै समाजे। जड़ा स्वर्ग पुरी है ओदा आनंद ते सतगुरु जी कहिंदे ने कि सहकामियां नूं मिलेगा, पर इस तों बाद सतगुरु जी कहिंदे ने कि फिर दुनिया दे उत्ते उन्हां दा जन्म होवेगा, ते जन्म होवेगा राजां दे घरां दे विच, फिर सतगुरु जी कहिंदे ने कि राज दे सुख नूं भी दुनिया ते आण के ओह भोगणगे।
मेरे सिखी बहुर कमाए मिले आन मुझ आनंद पाए।
सतगुरु जी कहिंदे ने कि मेरी सिखी दी कमाई करनगे, मेरे सिख बनगे ते फिर आनंद दे नाल अखीर दे विच मेरे विच ही समा जाणगे, ऐसा आनंद मिलेगा। ये सतगुरु जी गल कर रहे ने सहकामियां दी।
जो निष्कामी जंग मजारा मारे मरे गहे हथियारा।
हुण सतगुरु गोबिंद सिंह जी ने गल कीती है निष्कामियां दी। सतगुरु जी कहिंदे ने जिहड़े निष्कामी हो के जंग दे विच मारणगे मरणगे हथियारां नूं फड़ के।
सो मम संग सदा ही रह पद जोगण को दुर्लभ यह।
सतगुरु जी कहिंदे ने कि जिहड़े निष्कामी ने ओह ते हमेशा ही मेरे नाल मिले रहणगे, हमेशा ओह मेरे साथ रहणगे। पद जोगण को दुर्लभ है, भाव के वड्डे वड्डे जिहड़े जोगी ने उन्हां नूं भी ऐसी पदवी बड़ी दुर्लभ है, भाव के जिहड़ी पदवी निष्कामियां नूं मिलदी है ओह हमेशा सतगुरु जी कहिंदे ने कि मेरे नाल रहिंदे ने, ओह ना जमदे ने ना मरदे ने ना स्वर्गां दे विच जांदे ने, भाव के ओह गुरु दे नाल हमेशा रहिंदे ने जिहड़े निष्कामी ने। आगे लाखों छतरी पाए, रण में मरे स्वर्ग सब गए। सतगुरु गोविंद सिंह जी कहिंदे ने कि लखां दी गिणती दे विच अगे छतरी हो चुके ने, जिहड़े कि रण भूमि दे विच मरे ते सारे दे सारे ओह स्वर्गां दे विच गए। छपी नहीं ये जग में कथा, योदे को सुख प्राप्त जथा। सतगुरु गोविंद सिंह जी कहिंदे ने कि दुनिया दे विच ये गल कोई गुज्जी छुपी लुकी हुई नहीं है कि जेड़ा योदा हुंदा है उन्हों हमेशा सुख की प्राप्ति हुंदी। पुन मैं तुमरे सांग सहाई, लोक प्रलोक बिखै जह जाई। इस तों इलावा सतगुरु जी कहिंदे ने कि मैं लोक दे विच ते प्रलोक दे विच हर एक जगह दे उत्ते तुहाडे साथ ही रहांगा, तुहाडे नाल ही रहांगा। इत्याद के उपदेशत स्वामी, पायो खालसा संगर कामी। ग्रंथाकार भाई संतोख सिंह जी लिखते ने कि सतगुरु गोबिंद सिंह सच्चे पातशाह जी ने अपने खालसे नूं ऐसा उपदेश दिता है ते सतगुरां दे बचनां नूं सुन के जिहड़े सतगुरां दे खालसे सिंह सन उह जंग लड़न दे कामना वाले हो गए, भाव के सतगुरु सच्चे पातशाह जी ने ऐसा उहनां नूं उत्साह दिता। कवि करतार सिंह जी कलास वाली इस तरह इस विथिया नूं बयान करते हैं। राजनीत दी रीत सुना करके, वेले वेले दे पेत जताए सारे। फिर आखिया खालसा सिंह बनियो, वैरी देश दे हुम हुमाए सारे। मरनो मारना खालसा संगे ओना, लड़ियो हौसले ताई वधाए सारे। जो होवना हुक्म या काल अंदर, आस रखियो एह तकाए सारे। वेला छतरी धर्म दे पालने दा, आग्या सुनो चित लाए सारे। जे शहीद हो गए ते मुक्त पायो, जन्म मरण दे फंद तुड़ाए सारे। जित गए ते राज प्रताप तुहाडा, सुख भोगोगे वैरी दबाए सारे। सोई सूरमा जो धर्म हेत लड़े, अंग अंग सनमुख हो कटाए सारे। ओदा जमना सफला जग अंदर, जस रहे ग्रंथ सो गाए सारे। इत्याद उपदेश दे पेद जंगी, सतगुरां ने खूब लिखाए सारे। कवि करतार सिंह जी कलास वाले लिखते ने कि सतगुरु गोविंद सिंह सच्चे पातशाह जी ने ऐसे उपदेश दिते ने खालसे सिंघां नूं ते खालसा लड़न दा इच्छुक हो गया। दीप माल को आयो मेला, संगत जित कित पई सकेला। इन्ने चिर नूं कवि संतोख सिंह जी लिखते ने कि दिवाली का मेला आ गया, दिवाली दे मेले दे उत्ते संगत बहुत ज्यादा एकत्र हुई। चौं दिश ते दर्शन हित ताए, वस्ते कोर दरब गन लियाए। चारे पास्यों दर्शन करन दे वास्ते संगतां हुम हुमा के पहुंचियां ने। अनेकां प्रकार दियां भेटावां सतगुरां दे चरणां दे विच माया दे समेत अर्पण होईयां। आनंदपुर के चौं दिश डेरे, सिख संगत की पीर कनेरे। आनंदपुर नगरी दे चारे पासे संगतां दे बहुते ज्यादा डेरे लगे ने, सिख संगतां दी बहुत ज्यादा भीड़ हुई। तुंग दम दमे पर गुर थेरे, आए सरब ने दर्शन करे। एक बहुत उच्चे थड़े दे उते सतगुरु सच्चे पातशाह जी आण के बैठे, सारिया ने सतगुरु गोविंद सिंह सच्चे पातशाह जी दा दर्शन कीता। चामर चार चला चल होवत, बार बार टुर तो सब जोवत। ਸਤਿਗੁਰਾਂ ਦੇ ਸੀਸ ਦੇ ਉੱਤੇ ਬਹੁਤ ਸੁੰਦਰ ਜਿਹੜਾ ਚੌਰ ਹੈ ਉਹ ਕੀਤਾ ਜਾ ਰਿਹਾ। ਬਾਰ ਬਾਰ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਘੁੰਮਦਾ ਹੈ, ਜਿਹੜਾ ਕਿ ਬਹੁਤ ਜ਼ਿਆਦਾ ਸੋਭਾ ਪਾਉਂਦਾ। ਮੁਖ ਮੰਡਲ ਪਰ ਕੁੰਡਲ ਡੋਲ, ਸੁੰਦਰ ਦ੍ਰਿਗ ਜੁਗ ਉਪਮਾਇਆ ਤੋਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਮੁੱਖ ਮੰਡਲ ਬੜੀ ਸੋਭਾ ਵਾਲਾ ਹੈ। ਜਿਹੜੇ ਸਤਿਗੁਰਾਂ ਨੇ ਆਪਣੇ ਕੰਨਾਂ ਦੇ ਵਿੱਚ ਕੁੰਡਲ ਪਾਏ ਹੋਏ ਨੇ ਉਹ ਗੱਲਾਂ ਦੇ ਉੱਤੇ ਲਟਕਦੇ ਨੇ। ਸੁੰਦਰ ਦ੍ਰਿਗ ਯੁਗ ਉਪਮ ਅਤੋਲ, ਇਸ ਤੋਂ ਇਲਾਵਾ ਸਤਿਗੁਰਾਂ ਦੇ ਨੇਤਰ ਬਹੁਤ ਹੀ ਜ਼ਿਆਦਾ ਸੁੰਦਰ ਨੇ, ਜਿਨ੍ਹਾਂ ਦੀ ਉਪਮਾ ਕੋਈ ਵੀ ਕਵੀ ਕਰ ਨਹੀਂ ਸਕਦਾ। ਕਿਰਪਾ ਦ੍ਰਿਸ਼ਟ ਸੰਗਤ ਕੋ ਹੇਰਤ, ਬੈਠ ਖਰੇ ਸਭ ਹਨ ਦਿਸ਼ ਪ੍ਰੇਰਤ। ਸਤਿਗੁਰੂ ਗੋਬਿੰਦ ਸਿੰਘ ਜੀ ਆਪਣੀ ਕਿਰਪਾ ਦੀ ਦ੍ਰਿਸ਼ਟੀ ਹਰ ਇੱਕ ਦੇ ਉੱਤੇ ਪਾ ਰਹੇ ਨੇ, ਕੁਝ ਬੈਠੇ ਹੋਏ ਨੇ, ਕੋਈ ਖੜ੍ਹੇ ਨੇ, ਭਾਵ ਕਿ ਹਰ ਇੱਕ ਪ੍ਰਕਾਰ ਦੇ ਨਾਲ ਸੰਗਤ ਸਤਿਗੁਰਾਂ ਦਾ ਦਰਸ਼ਨ ਕਰ ਰਹੀ ਹੈ ਅਤੇ ਸਤਿਗੁਰਾਂ ਦੀ ਮਿਹਰ ਦੀ ਨਜ਼ਰ ਸਾਰਿਆਂ 'ਤੇ ਪੈ ਰਹੀ ਹੈ। ਕਰਤ ਖਰੋ ਅਰਦਾਸ ਅਗਾਰੀ, ਕੋਸ਼ਪ ਕਰਤ ਯਾ ਕੋਰ ਸੰਵਾਰੀ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਅਰਦਾਸਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੋ ਰਹੀਆਂ ਨੇ। ਕੋਸ਼ਪ ਕਰਤ ਅਕੋਰ ਸੰਵਾਰੀ, ਜਿਹੜਾ ਖਜ਼ਾਨਚੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਹੜੀਆਂ ਭੇਟਾਂ ਅਰਪਣ ਹੋਈਆਂ ਨੇ ਉਹਨਾਂ ਨੂੰ ਸਾਂਭ ਰਹੇ। ਸਭ ਸੰਗਤ ਮੈਂ ਹੁਕਮ ਬਖਾਨਾ, ਜੋ ਹਥਿਆਰ ਧਰੈ ਨਿਜ ਪਾਨਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਸੰਗਤ ਨੂੰ ਸੁਣਾ ਕੇ ਹੁਕਮ ਕੀਤਾ, ਜੋ ਹਥਿਆਰ ਧਰੈ ਨਿਜ ਪਾਨਾ, ਭਾਵ ਕਿ ਜਿਹੜਾ ਸਿੱਖ ਹਥਿਆਰਾਂ ਦਾ ਧਾਰਨੀ ਹੈ। ਗੁਰ ਕੀ ਸੇਵਾ ਹਿਤ ਸੋ ਰਹਿ, ਮਿਲੇ ਚਾਕਰੀ ਜੇ ਧਨ ਚਹਿ। ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿਹੜਾ ਵੀ ਕੋਈ ਸਿੱਖ ਹਥਿਆਰ ਚਲਾਉਣਾ ਜਾਣਦਾ, ਹਥਿਆਰਾਂ ਦਾ ਧਾਰਨੀ ਹੈ, ਉਹ ਗੁਰੂ ਦੀ ਸੇਵਾ ਦੇ ਵਾਸਤੇ ਹਿੱਤ ਦੇ ਨਾਲ ਇੱਥੇ ਹੀ ਰਹਿ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਉਹ ਚਾਕਰੀ ਕਰਨਾ ਚਾਹੁੰਦਾ, ਭਾਵ ਕਿ ਫੌਜ ਦੇ ਵਿੱਚ ਸ਼ਾਮਿਲ ਹੁੰਦਾ, ਅਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਉਹਨੂੰ ਚਾਕਰੀ ਵੀ ਦੇਵਾਂਗੇ, ਭਾਵ ਕਿ ਧਨ ਵੀ ਦੇਵਾਂਗੇ, ਪਰ ਜੇਕਰ ਕਿਸੇ ਨੇ ਵੈਸੇ ਹੀ ਗੁਰੂ ਦੇ ਹਿੱਤ ਦੇ ਵਾਸਤੇ ਲੜਨਾ ਤਾਂ ਉਹ ਵੈਸੇ ਵੀ ਰਹਿ ਸਕਦਾ। ਰਣ ਤੁਰ ਕਣ ਸਣ ਪਰੈ ਹਮਾਰਾ, ਯੋਧਾ ਰਹਿ ਲੇਹ ਹਥਿਆਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਨਾਲ ਸਾਡਾ ਬਹੁਤ ਵੱਡਾ ਜੰਗ ਹੋਣ ਵਾਲਾ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਯੋਧੇ ਹਥਿਆਰਾਂ ਦੇ ਸਮੇਤ ਸਾਡੇ ਕੋਲ ਰਹਿਣ। ਸੁਣ ਕਰ ਜਿਨ ਰਹਿ ਬੋ ਚਿਤ ਤਰੇ, ਤਿਨਕੇ ਚਿਹਰੇ ਲੇਖਣ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਐਸਾ ਹੁਕਮ ਕੀਤਾ, ਉਸ ਵੇਲੇ ਬਹੁਤੇ ਸਾਰੇ ਸਿੰਘਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿਣ ਦਾ ਮਨ ਬਣਾਇਆ ਅਤੇ ਉਹਨਾਂ ਨੇ ਸਤਿਗੁਰਾਂ ਨੂੰ ਆਖਿਆ ਕਿ ਅਸੀਂ ਤੁਹਾਡੇ ਕੋਲ ਰਵਾਂਗੇ, ਸੱਚੇ ਪਾਤਸ਼ਾਹ ਜੀ ਤੁਹਾਡੀ ਤਰਫੋਂ ਹੋ ਕੇ ਵੈਰੀਆਂ ਦੇ ਨਾਲ ਜੰਗ ਲੜਾਂਗੇ। ਕਵੀ ਜੀ ਲਿਖਦੇ ਨੇ ਤਿਨਕੇ ਚਿਹਰੇ ਲੇਖਣ ਕਰੇ, ਭਾਵ ਕਿ ਉਹਨਾਂ ਦੇ ਹੁਲੀਏ ਅਤੇ ਨਾਮ ਪਤੇ ਸਾਰੇ ਦੇ ਸਾਰੇ ਲਿਖ ਲਏ ਗਏ ਜਿਨ੍ਹਾਂ ਨੇ ਰਹਿਣ ਦੇ ਵਾਸਤੇ ਗੱਲ ਮੰਨੀ। ਜਿਨ ਕੇ ਟਿਗ ਆਇਦ ਤਬ ਨਾਹੀ, ਬਖਸ਼ੇ ਦਰਬਾਰੋਂ ਕਰ ਤਾਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਐਸੇ ਸਿੱਖ ਸਨ ਜਿਹੜੇ ਕਿ ਸਤਿਗੁਰਾਂ ਦੇ ਕੋਲ ਰਹਿਣਾ ਚਾਹੁੰਦੇ ਸਨ, ਪਰ ਉਹਨਾਂ ਦੇ ਕੋਲ ਹਥਿਆਰ ਨਹੀਂ ਸੀ। ਉਹਨਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰਬਾਰ ਦੇ ਵੱਲੋਂ ਸ਼ਸਤਰ ਦਿੱਤੇ। ਤੀਰ ਤੀਰ ਜੇ ਦੇਸ਼ ਬਿਸਾਲੇ, ਮਾਝੇ ਆਦ ਸਿੰਘ ਜਹਿ ਜਾਲੇ। ਕਵੀ ਜੀ ਲਿਖਦੇ ਨੇ ਕਿ ਲਾਗੇ ਲਾਗੇ ਇਲਾਕਿਆਂ ਦੇ ਵਿੱਚ ਜਿਹੜੇ ਸਿੰਘ ਰਹਿੰਦੇ ਸਨ ਉਹਨਾਂ ਨੂੰ ਵੀ ਯੁੱਧ ਦਾ ਪਤਾ ਲੱਗਾ ਅਤੇ ਉਹ ਵੀ ਸਤਿਗੁਰਾਂ ਦੇ ਹਜ਼ੂਰ ਆਉਣਾ ਚਾਹੁੰਦੇ ਨੇ। ਮਾਝੇ ਦੇ ਵਿੱਚੋਂ ਬਹੁਤੇ ਸਾਰੇ ਸਿੱਖ ਆਏ। ਹੁਕਮ ਗੁਰੂ ਕੋ ਸਭ ਪਰ ਗਇਓ, ਸੁਣ ਸੁਣ ਆਏ ਮੇਲ ਗਨ ਕਯੋ। ਸਤਿਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਪਹੁੰਚਿਆ ਹੈ, ਇਸ ਕਰਕੇ ਸੁਣ ਸੁਣ ਕੇ ਬਹੁਤੇ ਸਾਰੇ ਸਿੰਘ ਇਕੱਠੇ ਹੋਏ। ਰਹੇ ਹਜੂਰ ਵਿਖੇ ਬਹੁ ਸਿੰਘ, ਸ਼ਸਤਰਨ ਸਹਿਤ ਛਤਰ ਮ੍ਰਿਗ ਸਿੰਘ। ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਹਜ਼ੂਰ ਬਹੁਤੇ ਸਾਰੇ ਸਿੰਘ ਹਥਿਆਰਾਂ ਦੇ ਸਮੇਤ ਪਹੁੰਚੇ ਨੇ। ਮੰਨੋ ਕਿ ਸਾਰੇ ਦੇ ਸਾਰੇ ਸਿੰਘ ਸ਼ੇਰਾਂ ਵਰਗੇ ਨੇ, ਜਿਹੜੇ ਕਿ ਵੈਰੀਆਂ ਰੂਪੀ ਮਿਰਗਾਂ ਦੀ ਡਾਰ ਦੇ ਉੱਤੇ ਭਾਰੂ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸਿੰਘਾਂ ਦਾ ਇਕੱਠ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ,
ਮਾਝੇ ਮਾਲਵੇ ਵਿੱਚ ਖਬਰ ਹੋਈ, ਫੌਜਾਂ ਭਾਰੀਆਂ ਸ਼ਾਹ ਚੜਾਈਆਂ ਨੇ, ਕੀਤੀ ਬੇਈਮਾਨੀ ਵੱਡੀ ਰਾਜਿਆਂ ਨੇ, ਸਤਿਗੁਰਾਂ ਤੇ ਚੁਗਲੀਆਂ ਲਾਈਆਂ ਨੇ, ਸਿੰਘਾਂ ਸੇਵਕਾਂ ਖਾ ਕੇ ਜੋਸ਼ ਪਾਰਾ, ਛੱਡੇ ਕੰਮ ਧੰਦੇ ਅਤੇ ਵਾਹੀਆਂ ਨੇ, ਘਰੋਂ ਬੰਨ ਕੇ ਖਰਚ ਹਥਿਆਰ ਲੈ ਲੈ ਚਟਾਪਟ ਆਏ ਕਰ ਤਾਈਆਂ ਨੇ, ਜਿਸ ਸੁਣਿਆ ਉਹ ਹੀ ਉੱਠ ਟੁਰਿਆ, ਖਬਰਾਂ ਹੋਰਨਾਂ ਤਾਈ ਪੁਚਾਈਆਂ ਨੇ, ਸਤਿਗੁਰਾਂ ਬਦਲੇ ਜਾਨਾਂ ਦੇਣ ਲਈ ਹੱਸ ਹੱਸ ਤੋਰੇ ਪੁੱਤਰ ਮਾਈਆਂ ਨੇ, ਕੱਲੇ ਤੀਵੀਆਂ ਨੇ ਪਤੀ ਨਾਲ ਖੁਸ਼ੀਆਂ ਭਾਈ ਵਿਦਾ ਕੀਤੇ ਸਕੇ ਪਾਈਆਂ ਨੇ, ਪੈ ਗਈ ਵਹੀਰ ਅਨੰਦਪੁਰ ਨੂੰ ਜਾ ਕੇ ਗੁਰਾਂ ਨੂੰ ਫਤਿਹ ਬੁਲਾਈਆਂ ਨੇ, ਹੌਲੀ ਹੌਲੀ ਇਕੱਠ ਹੋ ਗਿਆ ਪਾਰਾ, ਸਿੰਘਾਂ ਤਾਕਤਾਂ ਆਣ ਵਧਾਈਆਂ ਨੇ, 10-12 ਹਜ਼ਾਰ ਕਰਤਾਰ ਸਿੰਘਾਂ ਜਮ੍ਹਾਂ ਹੋ ਗਏ ਤੇ ਗਾਂ ਚਾਈਆਂ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹੌਲੀ ਹੌਲੀ ਹਥਿਆਰਧਾਰੀ ਯੋਧਿਆਂ ਦਾ 10-12 ਹਜ਼ਾਰ ਦੀ ਗਿਣਤੀ ਦੇ ਵਿੱਚ ਇਕੱਠ ਹੋ ਗਏ।
ਸੰਗਤ ਅਪਰ ਲੈ ਸਿਰ ਪਾਏ, ਗਮਣੇ ਘਰ ਘਰ ਜਾਏ ਰਜਾਏ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸੰਗਤ ਮੇਲੇ ਦੇ ਵਿੱਚ ਬਾਕੀ ਦੀ ਪਹੁੰਚੀ ਹੋਈ ਸੀ, ਉਹ ਸਿਰੋਪੇ ਲੈ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਆਪੋ ਆਪਣੇ ਘਰਾਂ ਨੂੰ ਪਰਤੀ।
ਪੂਰੇ ਆਨੰਦ ਮੈਂ ਵੀਰ ਵਿਸਾਲੇ, ਭਈ ਪੀਰ ਜਿਤ ਕਿਤ ਥਿਤ ਜਾਲੇ।
ਕਵੀ ਜੀ ਲਿਖਦੇ ਨੇ ਕਿ ਅਨੰਦਪੁਰ ਨਗਰੀ ਦੇ ਵਿੱਚ ਵੱਡੇ ਸੂਰਮਿਆਂ ਦੀ ਭੀੜ ਬਹੁਤ ਜ਼ਿਆਦਾ ਜਮ੍ਹਾਂ ਹੋ ਗਈ ਹੈ, ਜਿੱਥੇ ਕਿੱਥੇ ਹਥਿਆਰਧਾਰੀ ਸੂਰਮੇ ਹੀ ਫਿਰਦੇ ਦਿਸਦੇ ਨੇ।
ਗੁਲ ਕਾਇਨਕ ਕਰੈ ਸੁਨਿਆਰੇ, ਬ੍ਰਿੰਦ ਬਰੂਦ ਹੋਤ ਹੈ ਤਿਆਰੇ।
ਜਿਹੜੇ ਸੁਨਿਆਰੇ ਨੇ ਉਹ ਬਹੁਤੀਆਂ ਸਾਰੀਆਂ ਢਾਲ ਕੇ ਗੋਲੀਆਂ ਬਣਾ ਰਹੇ ਨੇ, ਇਸ ਤੋਂ ਇਲਾਵਾ ਬਹੁਤਾ ਸਾਰਾ ਬਰੂਦ ਵੀ ਤਿਆਰ ਹੋ ਰਿਹਾ।
ਤੋਮਰ ਸੇਲੇ ਸਾਂਗ ਕਰੰਤੇ, ਬਾਣ ਬਣਾਏ ਬਣਾਏ ਤਰੰਤੇ।
ਵੱਡੇ ਵੱਡੇ ਬਰਛੇ ਤੇ ਪਾਲੇ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ, ਇਸ ਤੋਂ ਇਲਾਵਾ ਤਿੱਖੇ ਤੀਰਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ, ਬਹੁਤੇ ਸਾਰੇ ਤੀਰ ਬਣਾ ਬਣਾ ਕੇ ਰੱਖੀ ਜਾਂਦੇ ਨੇ।
ਤਨਖ ਕਠੋਰ ਸਮੂਹ ਤਮਾਚੇ, ਲੈ ਲੈ ਬਖਸ਼ਿਸ਼ ਸ੍ਰੀ ਗੁਰ ਸਾਚੇ।
ਬਹੁਤੇ ਕਠੋਰ ਤਨਖ ਤੇ ਬਹੁਤੇ ਤਮਾਚੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਸਿੰਘਾਂ ਨੂੰ ਵੰਡੇ।
ਦਿਨ ਪ੍ਰਤੀ ਤਿਆਰੀ ਸੰਗਰ ਕੇਰੀ, ਕਲਗੀ ਤਾਰੀਮ ਕਰਤ ਕਨੇਰੀ।
ਦਿਨ ਪ੍ਰਤੀ ਸੰਗਰ ਦੀ ਭਾਵ ਕੇ ਜੰਗ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ, ਕਲਗੀ ਤਰ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਵੱਡੀ ਤਿਆਰੀ ਨੂੰ ਕਰਵਾ ਰਹੇ ਨੇ।
ਚਾ ਕਰੇ ਪਰ ਹਿੰਦ ਕੈ ਤੁਰਕਾ, ਆਵਤ ਰਹਿਤ ਸੁਣਤ ਜਸ ਗੁਰਕਾ।
ਇਸ ਤੋਂ ਇਲਾਵਾ ਦੂਰਾਂ ਦੂਰਾਂ ਤੋਂ ਸਤਿਗੁਰਾਂ ਦੀ ਨੌਕਰੀ ਦੇ ਵਾਸਤੇ ਬਹੁਤੇ ਹਿੰਦੂ ਤੇ ਬਹੁਤੇ ਤੁਰਕ ਵੀ ਪਹੁੰਚੇ ਨੇ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਫੌਜ ਦੇ ਵਿੱਚ ਸ਼ਾਮਿਲ ਕੀਤਾ।
ਰਾਖੈ ਤਿਸੈ ਲਿਖੈ ਦਰਮਾਹਾ, ਇਮ ਬਹੁ ਪੀਰ ਅਨੰਦਪੁਰ ਮਹਾ।
ਭਾਵ ਕਿ ਜਿਹੜਾ ਵੀ ਨੌਕਰੀ ਦੇ ਵਾਸਤੇ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਤਨਖਾਹ ਮੁਕਰਰ ਕਰ ਦਿੰਦੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਫੌਜ ਦੇ ਵਿੱਚ ਸ਼ਾਮਿਲ ਕਰ ਦਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਲੋਕਾਂ ਨੂੰ ਆਪਣੀ ਫੌਜ ਦੇ ਵਿੱਚ ਸ਼ਾਮਿਲ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਬਿਆਨ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੂੰ ਕਿ ਉਹ ਸਵੇਰੇ ਆਪਣੀ ਫੌਜ ਦੇ ਵਿੱਚ ਸ਼ਾਮਿਲ ਕੀਤਾ।
ਥਾਂ ਥਾਈਂ ਹਿੰਦੂ ਮੁਸਲਮਾਨ ਹਾਕਮ ਸ਼ਾਹੀ ਹੁਕਮ ਪਾਹੋ ਤਿਆਰ ਚੱਲੇ ਰੌਲਾ ਦੇਸ਼ ਦੇ ਵਿੱਚ ਪੈ ਗਿਆ ਬਥੇਰਾ ਤੂੜਾਂ ਉੱਡੀਆਂ ਹੋ ਗੁਬਾਰ ਚੱਲੇ ਇਹ ਖਬਰਾਂ ਘਰ ਘਰ ਹੋ ਗਈਆਂ ਫੜਨ ਗੁਰਾਂ ਤਾਈ ਬੁਰਿਆਰ ਚੱਲੇ ਸਤਿਗੁਰਾਂ ਦੇ ਸੇਵਕ ਜੋਸ਼ ਭਰੇ ਸਭ ਘਰਾਂ ਦੇ ਕੰਮ ਵਿਸਾਰ ਚੱਲੇ ਜਿਹੜੇ ਜੰਗ ਦੇ ਲਾਇਕ ਉੱਠ ਟੁਰੇ ਲੈ ਘਰਾਂ ਦੇ ਕੰਮ ਵਿਸਾਰ ਚੱਲੇ ਉੱਤੇ ਧਰਮ ਦੇ ਹੁਣ ਕੁਰਬਾਨ ਚੱਲੇ ਲਾਹਣ ਗੁਰਾਂ ਦਾ ਸਿਰੋਂ ਉਧਾਰ ਚੱਲੇ ਮਾਝਾ ਮਾਲਵਾ ਤੇ ਦੜਪ ਦੇਸ ਲੰਘੇ ਲੋਕ ਛਿਪ ਕੇ ਸਿੰਘ ਹੁਸ਼ਿਆਰ ਚੱਲੇ ਭਾਰਾ ਇਕੱਠ ਹੋ ਗਿਆ ਕਰਤਾਰ ਸਿੰਘਾ ਸੇਵਾ ਵਾਸਤੇ ਕਈ ਨਰ ਨਾਰ ਚੱਲੇ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਬਹੁਤੇ ਸਾਰੇ ਸਿੰਘ ਇਸੇ ਤਰੀਕੇ ਦੇ ਨਾਲ ਜੰਗ ਦੀ ਖਬਰ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚਦੇ ਜਾ ਰਹੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਭੀਮ ਚੰਦ ਸੈਲਿੰਦਰ ਕੁੱਪ ਗਿਰਪਤ ਲਏ ਹਕਾਰ ਪੂਰਬ ਆਏ ਹੰਡੂਰੀਆ ਨਿਜ ਸੈਨਾ ਕਰ ਤਿਆਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਪਹਾੜੀਆ ਬਹੁਤ ਜ਼ਿਆਦਾ ਰੋਹ ਦੇ ਵਿੱਚ ਆਇਆ। ਉਹਨੇ ਆਪਣੇ ਨਾਲ ਦੇ ਸਾਰੇ ਪਹਾੜੀ ਰਾਜਿਆਂ ਨੂੰ ਬੁਲਾਇਆ ਹੈ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਹੰਡੂਰੀਆ ਰਿਆਸਤ ਦਾ ਮਾਲਕ ਆਪਣੀ ਸੈਨਾ ਦੇ ਸਮੇਤ ਭੀਮ ਚੰਦ ਦੇ ਕੋਲ ਪਹੁੰਚੇ।
ਚੜਿਓ ਕਮਾਂਡ ਚੰਦ ਤਹ ਆਇਓ ਸੋਇਨ ਕਨੀ ਆਪਣੀ ਲਿਆਇਓ।
ਇਸ ਤੋਂ ਬਾਅਦ ਰਾਜਾ ਕਮਾਂਡ ਚੰਦ ਸਮੇਤ ਆਪਣੀ ਫੌਜ ਦੇ ਪਹੁੰਚਿਆ।
ਵੀਰ ਸਿੰਘ ਜਸਪਾਲੀ ਆਏ ਨਾਲੇ ਗੜੀਏ ਮਿਲ ਸਮੋਦਾਏ।
ਵੀਰ ਸਿੰਘ ਜਸਪਾਲੀ ਆਇਆ ਹੈ, ਇਸ ਤੋਂ ਇਲਾਵਾ ਨਾਲਾਗੜ੍ਹ ਦੀ ਰਿਆਸਤ ਦਾ ਮਾਲਕ ਵੀ ਆਇਆ। ਇਸ ਤਰੀਕੇ ਦੇ ਨਾਲ ਕੁੱਲੂ ਦੇ ਮੰਡੀ ਦੇ ਜੰਮੂ ਦੇ ਸਾਰੇ ਜਿੰਨੇ ਵੀ ਪਹਾੜੀ ਰਾਜੇ ਸਨ ਉਹ ਆਪਣੀ ਸਮੇਤ ਫੌਜ ਦੇ ਪਹੁੰਚੇ ਨੇ ਰਾਜੇ ਭੀਮ ਚੰਦ ਦੇ ਕੋਲ।
ਗੂਜਰ ਰੰਗੜ ਬ੍ਰਿੰਦ ਗਵਾਰ ਮਿਨੀ ਚਮੂ ਯਰ ਪ੍ਰਜਾ ਪਹਾੜ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤੇ ਸਾਰੇ ਗੁੱਜੜ ਬਹੁਤੇ ਸਾਰੇ ਰੰਗੜ ਜਿਹੜੇ ਗਵਾਰ ਨੇ ਉਹਨਾਂ ਨੂੰ ਵੀ ਰਾਜੇ ਭੀਮ ਚੰਦ ਨੇ ਇਕੱਤਰ ਕੀਤਾ ਹੈ ਲੜਾਈ ਦੇ ਵਾਸਤੇ। ਇਸ ਤੋਂ ਇਲਾਵਾ ਪਹਾੜ ਦੀ ਬਹੁਤੀ ਸਾਰੀ ਆਮ ਪ੍ਰਜਾ ਵੀ ਨਾਲ ਮਿਲਾਈ।
ਦੂਰ ਦੂਰ ਲੱਗ ਡੇਰੇ ਡਾਰੇ ਗਣ ਸੌਰ ਪੈਦਲ ਬਿਸ ਤਾਰੇ।
ਇਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬਿਲਾਸਪੁਰ ਦੇ ਆਲੇ ਦੁਆਲੇ ਬਹੁਤੇ ਸਾਰੇ ਡੇਰੇ ਲਾ ਦਿੱਤੇ ਨੇ ਸੈਨਾ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤੀ ਸਾਰੀ ਪੈਦਲ ਸੈਨਾ ਹੈ ਅਤੇ ਬਹੁਤੀ ਸਾਰੀ ਘੋੜਿਆਂ 'ਤੇ ਸਵਾਰ ਸੈਨਾ।
ਉੱਤ ਦਿੱਲੀ 'ਤੇ ਲਸ਼ਕਰ ਚੜਿਓ ਲੜਬੇ ਹਿੱਤ ਉਤਸਾਹ ਜੋ ਵਧਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸਿਓਂ ਦਿੱਲੀ ਦੇ ਵਿੱਚੋਂ ਵੱਡੀ ਫੌਜ ਦਿੱਲੀ ਦੇ ਸੂਬੇ ਨੇ ਭੇਜੀ ਹੈ। ਲੜਬੇ ਹਿੱਤ ਉਤਸਾਹ ਜੋ ਵਧਿਓ ਭਾਵ ਕਿ ਉਸ ਸੈਨਾ ਦੇ ਮਨ ਦੇ ਵਿੱਚ ਲੜਾਈ ਦਾ ਉਤਸ਼ਾਹ ਵਧਿਆ ਹੋਇਆ।
ਦੁੰਦਵ ਪੁੰਜ ਬਜਤ ਜਿਸ ਮਹੀਆ ਬਰਨ ਬਰਨ ਕੀ ਤੁਜ ਕਰ ਗਹੀਆ।
ਜਿਹੜੀ ਫੌਜ ਦਿੱਲੀ ਤੋਂ ਚੜ ਕੇ ਆ ਰਹੀ ਹੈ, ਕਵੀ ਜੀ ਲਿਖਦੇ ਨੇ ਕਿ ਉਸ ਫੌਜ ਦੇ ਵਿੱਚੋਂ ਬਹੁਤੇ ਸਾਰੇ ਨਗਾਰੇ ਖੜਕਾਏ ਜਾ ਰਹੇ ਨੇ। ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਜਿਹੜੀਆਂ ਝੰਡੀਆਂ ਨੇ ਉਹ ਵੀ ਉੱਪਰ ਨੂੰ ਚੁੱਕੀਆਂ ਹੋਈਆਂ ਨੇ। मजल करत मग उलंगत ताए पुर सिरंद मैं सब दल आए। हौली हौली रस्ते नू तय करके जड़ी दिल्ली दे विचों तुरी सी फौज ओ सरंद दे विच पहुंच गई। डेरा करियो हेत बिसरामो तहां वजीद खान के तामू। जड़ी दिल्ली तो आई सी सेना उस सारी सेना ने आराम दे वास्ते सरंद दे विच डेरा लाया तहां वजीद खान के तामू, क्योंकि सरंद दा सूबा सी वजीर खान। पावे के बहुती जगह दे उते वजीद खान दा जिक्र किया होया पर दरअसल इस सरंद दे सूबे दा नाम सी वजीर खान। मेरा सिर्फ कहण तो भाव है कि जगह जगह दे उते कई इतिहासकारां ने वजीद खान नाम लिखिया पर कान सिंह जी नाभा दे अनुसार नाम सी वजीर खान। असल दे विच वजीद खान भुलेखे दे नाल बहुती जगह दे उते लिखिया गया, क्योंकि सरंदा दा सूबा वजीर खान सी जिन्ने के जंग लड़िया छोटे साहबजादियां नूं शहीद भी इसे सूबे वजीर खान ने ही करवाया सी। कवि संतोख सिंह जी लिखते हैं कि सरंद दा सूबा सी इस करके दिल्ली दे विचों जिहड़ी सेना पहुंची है उहदे आराम दा प्रबंध भी वजीर खान ने करवाया। सब सो मिलियो सेव निभाई आप चढ़न तैयारी करवाई। सारयां दे नाल मिलिया है उन्हां दी चंगी प्रौणचारी कीती। इस तों इलावा क्योंकि हुक्म ते इस वजीर खान दे वल वी पहुंचिया होया सी इस करके अपनी सैना नूं वी इसने तैयार कीता।
ब्रिंद बरू दसो गुलकां दीन तोप जंबूरन त्यारी कीन।
कवि संतोख सिंह जी लिखते हैं कि बहुता सारा बरूद बहुतियां सारियां गोलियां बहुतियां सारियां तोपां ते छोटियां तोपां दी तैयारी कीती।
कानी तुरंगण चमू कराला पैदल ब्रिंद त्यार तत काला।
बहुती सारी वड्डी फौज जिहड़ी के भयानक है वह घोड़सवारां दी एकत्र होई है। इस तों इलावा पैदल सैना भी बहुत सारी तत्काल ही तैयार कीती गई।
जंग समाज करियो बड पारी मिलियो तमाम जो लश्कर तैयारी।
जंग दा सारा साजो समान एकत्र कीता गया। कवि संतोख सिंह जी लिखते ने कि तमाम सारे दा सारा लश्कर तैयार हो गया।
होत प्रात को बजे नगारे सुन तुरंग पर जीनन डारे।
सवेर होण दे नाल ही नगारियां नूं खड़का दिता गया है। नगारियां दी आवाज़ नूं सुन के कवि संतोख सिंह जी लिखते ने कि सूरमियां ने आपो अपने घोड़ियां दे उत्ते काठियां पाईयां ते जाण दे वास्ते तैयार होए।
तैं संगत गुर की सुन बात लिखी पत्र का सकल बिरतांत।
कवि संतोख सिंह जी लिखते हैं कि जदों सरंद दे विचों इकट्ठी हो के बहुती सारी फौज चली ते जिहड़ी संगत रहिंदी सी सरंद दे विच उन्हां ने भी सतगुरां नूं खबर देण दे वास्ते एक चिट्ठी लिखी है। जिस तरह के पहलां जिक्र आया है कि दिल्ली दी संगत ने सतगुरां दे वास्ते चिट्ठी लिखी है कि फौज आ रही है, इसे तरह कवि संतोख सिंह जी लिखते हैं कि जिहड़ी सरंद दे विच संगत रहिंदी सी उन्हें भी सतगुरां दे वल एक पत्रिका लिखी एक चिट्ठी लिखी।
महाराज राजन के राजा दंडो दुष्ट गरीब निवाजा।
सरंद दी संगत ने चिट्ठी दे विच की कुछ लिखिया है उहदा कवि जी ने बयान कीता है। कवि जी लिखते ने कि चिट्ठी दे विच लिखिया होया हे सतगुरु सच्चे पातशाह जी, हे महाराजां दे वड्डे राजा, हे सच्चे पातशाह जी, तुसी दुष्टां नूं दंडन वाले हो ते गरीबां नूं निवाजन वाले हो।
भीम चंद मूरख कहलूरी फिर पुकार करती पूरी।
हे सच्चे पातशाह जी, राजा भीम चंद जड़ा के बिलासपुर का मूर्ख राजा है उन्हें सच्चे पातशाह जी बड़ी पुकार कीती है, भाव के बड़िया पुकारा कीतिया ने अपनी इच्छा नूं पूर्ण करन दे लई।
दखण गमण्यो शाह समीप लिए लरन को ब्रिंद महीप।
ਸੱਚੇ ਪਾਤਸ਼ਾਹ ਜੀ, ਰਾਜੇ ਭੀਮ ਚੰਦ ਨੇ ਦੱਖਣ ਦੇ ਵਿੱਚ ਜਾ ਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪੁਕਾਰ ਕੀਤੀ ਹੈ। ਇਸ ਵੇਲੇ ਉਹਨੂੰ ਬਾਦਸ਼ਾਹ ਦਾ ਹੁਕਮ ਵੀ ਮਿਲ ਗਿਆ ਹੈ, ਸਰਹੰਦ ਦੇ ਵਿੱਚੋਂ ਵੀ ਵੱਡੀ ਫੌਜ ਆ ਰਹੀ ਹੈ, ਇਸ ਤੋਂ ਇਲਾਵਾ ਦਿੱਲੀ ਤੋਂ ਵੀ ਆਣ ਕੇ ਸੈਨਾ ਨਾਲ ਮਿਲੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਬਹੁਤੇ ਸਾਰੇ ਪਹਾੜੀ ਰਾਜਿਆਂ ਦਾ ਇਕੱਠ ਵੀ ਉਹਨੇ ਆਪਣੇ ਨਾਲ ਜੋੜਿਆ।
ਔਰੰਗ ਦਿਸਿਓ ਪਠਿਓ ਵੱਡ ਲਸ਼ਕਰ, ਦਿੱਲੀ ਤੇ ਤਾਏ ਚਿੱਤ ਰਿਸ ਤਰ।
ਸੱਚੇ ਪਾਤਸ਼ਾਹ ਜੀ, ਔਰੰਗਜ਼ੇਬ ਨੂੰ ਬਹੁਤ ਜ਼ਿਆਦਾ ਅਰੋਹ ਦੇ ਵਿੱਚ ਇਹਨਾਂ ਨੇ ਕੀਤਾ ਹੈ, ਇਸ ਕਰਕੇ ਬਾਦਸ਼ਾਹ ਦੇ ਹੁਕਮ ਦੇ ਨਾਲ ਵੱਡਾ ਜਿਹੜਾ ਲਸ਼ਕਰ ਹੈ, ਵੱਡੀ ਜਿਹੜੀ ਫੌਜ ਹੈ, ਉਹ ਦਿੱਲੀ ਤੋਂ ਵੀ ਪਹੁੰਚੀ ਹੈ ਸਰਹੰਦ ਦੇ ਵਿੱਚ।
ਆਬ ਸਰਹੰਦ ਮੈਂ ਘਾ ਲਿਓ ਡੇਰਾ, ਇੱਤ ਤੇ ਲੀਨ ਬਟੋਰ ਬਡੇਰਾ।
ਸੱਚੇ ਪਾਤਸ਼ਾਹ ਜੀ, ਤੁਰਕਾਂ ਦੀ ਸੈਨਾ ਬਹੁਤੀ ਸਾਰੀ ਸਰਹੰਦ ਦੇ ਵਿੱਚ ਜਮ੍ਹਾਂ ਹੋਈ ਹੈ, ਇੱਕ ਤੇ ਸਰਹੰਦ ਦੇ ਸੂਬੇ ਦੀ ਸੈਨਾ ਨਾਲ ਮਿਲੀ ਹੈ, ਤੇ ਦੂਜੇ ਪਾਸਿਓਂ ਸੈਨਾ ਦਿੱਲੀ ਤੋਂ ਵੀ ਸੱਚੇ ਪਾਤਸ਼ਾਹ ਜੀ ਪਹੁੰਚੀ ਹੋਈ ਹੈ।
ਤੋਪ ਰਹਿਲ ਕੇ ਪੁੰਜ ਧਮਾਕੇ, ਚਲਤ ਜਮੂਰੇ ਧਰਾ ਧਮਾਕੇ।
ਭਾਵ ਕੇ ਸੱਚੇ ਪਾਤਸ਼ਾਹ ਜੀ, ਵੱਡੀਆਂ ਤੇ ਛੋਟੀਆਂ ਤੋਪਾਂ ਉਹਨਾਂ ਦੇ ਕੋਲ ਮੌਜੂਦ ਨੇ। ਸੱਚੇ ਪਾਤਸ਼ਾਹ ਜੀ, ਚਲਤ ਜਮੂਰੇ ਧਰਾ ਧਮਾਕੇ,
ਭਾਵ ਕੇ ਜਦੋਂ ਜਮੂਰਿਆਂ ਨੂੰ ਚਲਾਇਆ ਜਾਂਦਾ ਹੈ ਤੇ ਬਹੁਤ ਵੱਡਾ ਧਮਾਕਾ ਹੁੰਦਾ ਹੈ, ਭਾਵ ਕੇ ਧਰਤੀ ਤੱਕ ਕੰਬਦੀ। ਆਪ ਵਜ਼ੀਰ ਖਾਨ ਕਰ ਤਿਆਰੀ, ਰਾਵਰ ਜੰਗ ਸੰਗ ਚਹਿ ਪਾਰੀ।
ਸੱਚੇ ਪਾਤਸ਼ਾਹ ਜੀ, ਆਪ ਵੀ ਸਰਹੰਦ ਦਾ ਸੂਬਾ ਵਜ਼ੀਰ ਖਾਨ ਆਪਣੀ ਜੰਗ ਦੀ ਤਿਆਰੀ ਕਰਕੇ ਸੱਚੇ ਪਾਤਸ਼ਾਹ ਜੀ ਆ ਰਹੇ।
ਪਹੁੰਚੇ ਹੀ ਸਮਝੋ ਨਿਜ ਪਾਸ, ਆਪ ਪੇ ਕਰ ਲਿਓ ਲੜਨ ਪ੍ਰਯਾਸ।
ਸੱਚੇ ਪਾਤਸ਼ਾਹ ਜੀ, ਤੁਸੀਂ ਆਪਣੇ ਕੋਲ ਵੈਰੀਆਂ ਦੀ ਫੌਜ ਨੂੰ ਪਹੁੰਚਿਆ ਹੀ ਸਮਝੋ, ਇਸ ਕਰਕੇ ਸੱਚੇ ਪਾਤਸ਼ਾਹ ਜੀ, ਲੜਾਈ ਦੇ ਵਾਸਤੇ ਤੁਸੀਂ ਆਪਣਾ ਪ੍ਰਯਾਸ ਕਰ ਲਓ, ਆਪਣੀ ਤਿਆਰੀ ਕਰ ਲਓ।
ਇਤ ਤੁਰ ਕਾਨੇ ਕੋ ਸਭ ਜ਼ੋਰ, ਲਖੋ ਪ੍ਰਭੂ ਆਇਓ ਤੁਮ ਓਰ।
ਸੱਚੇ ਪਾਤਸ਼ਾਹ ਜੀ, ਤੁਰਕਾਂ ਦਾ ਬਹੁਤ ਵੱਡਾ ਜ਼ੋਰ ਹੈ, ਸੱਚੇ ਪਾਤਸ਼ਾਹ ਜੀ ਉਹ ਵੱਡੀ ਫੌਜ ਦੇ ਸਮੇਤ ਤੁਹਾਡੇ ਵੱਲ ਵੱਧ ਰਹੇ ਨੇ।
ਇੱਥੇ ਆਦਿਕ ਲਿਖ ਸੰਗਤ ਅਰਜ਼ੀ, ਕਰੀ ਪਠਾਵਨ ਟਿਗ ਸਤਿਗੁਰ ਜੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਅਰਜ਼ੀ ਦੇ ਰੂਪ ਦੇ ਵਿੱਚ ਚਿੱਠੀ ਸਰਹੰਦ ਦੀ ਸੰਗਤ ਨੇ ਲਿਖੀ ਹੈ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜ ਦਿੱਤੀ।
ਸਾਰੇ ਦੀਵਾਨ ਪੜੀ ਸੁਣ ਕਰਕੇ, ਤੁਰਕ ਸੈਣੀ ਉਮੜੀਅਤ ਚਰਕੇ।
ਕਵੀ ਜੀ ਲਿਖਦੇ ਨੇ ਕਿ ਸਜੇ ਹੋਏ ਦੀਵਾਨ ਦੇ ਵਿੱਚ ਉਸ ਆਈ ਹੋਈ ਚਿੱਠੀ ਨੂੰ ਪੜਿਆ ਗਿਆ ਹੈ, ਤੁਰਕੀ ਸੈਣ ਉਮੜੀ ਇੱਤ ਚੜਕੇ। ਜਿਸ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਤੁਰਕਾਂ ਦੀ ਬਹੁਤ ਵੱਡੀ ਸੈਨਾ ਉਮੜ ਕੇ ਸੱਚੇ ਪਾਤਸ਼ਾਹ ਜੀ ਆਨੰਦਪੁਰ ਦੇ ਵੱਲ ਚੜ ਕੇ ਆ ਰਹੀ।
ਸੁਣ ਕਲਗੀ ਤਰ ਕ੍ਰੋਧ ਵਿਸਾਲੇ, ਸਭ ਮੈਂ ਕਰੀ ਗਿਰਾਇਸ ਟਾਲੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣਦਿਆਂ ਸਾਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚ ਬਹੁਤ ਰੋਹ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਇੰਝ ਆਖਿਆ,
ਕਹਿੰਦੇ ਨੇ, ਮੈਂ ਤੁਰ ਕਾਨਾ ਸਕਲ ਖਪਾਵੋ, ਰਾਜ ਤੇਗ ਜਗ ਵਿਖੇ ਉਠਾਵੋ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਮੈਂ ਤੁਰਕਾਂ ਸਾਰਿਆਂ ਨੂੰ ਖਤਮ ਕਰ ਦਿਆਂਗਾ, ਵਿਨਾਸ਼ ਕਰ ਦਿਆਂਗਾ ਤੁਰਕਾਂ ਦਾ, ਰਾਜ ਦਾ ਸਾਰਾ ਜਿਹੜਾ ਤੇਜ ਹੈ ਉਹ ਜੱਗ ਤੋਂ ਚੁੱਕ ਦਿਆਂਗਾ।
ਕਰ ਕਰ ਕੂਰੇ ਮਾਰਨ ਕਰੋ, ਓਜ ਵਿਸਾਲ ਸਰਵ ਪਰ ਹਰੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਝੂਠੇ ਕਰ ਕਰਕੇ, ਕੂੜੇ ਕਰ ਕਰਕੇ ਸਾਰਿਆਂ ਨੂੰ ਮੈਂ ਮਾਰਾਂਗਾ, ਇਹਨਾਂ ਦਾ ਜਿੰਨਾ ਵੀ ਵੱਡਾ ਵਿਸ਼ਾਲ ਓਜ ਪ੍ਰਤਾਪ ਵਧਿਆ ਹੋਇਆ ਉਹ ਸਾਰੇ ਦਾ ਸਾਰਾ ਦੂਰ ਹੋ ਜਾਏਗਾ।
ਸੁਣੋ ਖਾਲਸਾ ਸ਼ਸਤਰਣ ਗਹਿ ਗਹਿ, ਹਿੰਦੂ ਤੁਰਕ ਆਪਣ ਰਿਪ ਲਹਿ ਲਹਿ।
ਉਸ ਵੇਲੇ ਸਾਰੇ ਖਾਲਸੇ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਣੋ ਖਾਲਸਾ ਜੀ, ਹਥਿਆਰਾਂ ਨੂੰ ਫੜ ਫੜ ਕੇ ਜਿੰਨੇ ਵੀ ਵੈਰੀ ਆਉਣਗੇ ਉਹਨਾਂ ਸਾਰਿਆਂ ਦਾ ਤੁਸੀਂ ਵਿਨਾਸ਼ ਕਰਨਾ।
ਸੁਣੀ ਸਭਾ ਮੇ ਹਰ ਖੇ ਸਿੰਘ, ਮ੍ਰਿਗਨ ਆਮਦਨ ਤੇ ਜਿਮ ਸਿੰਘ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭਾ ਦੇ ਵਿੱਚ ਜਦੋਂ ਸਤਿਗੁਰਾਂ ਦੇ ਬਚਨ ਸੁਣੇ ਸਿੰਘਾਂ ਨੇ ਤੇ ਸਿੰਘਾਂ ਦੇ ਮਨ ਦੇ ਵਿੱਚ ਖੁਸ਼ੀ ਵਧੀ ਹੈ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਮ੍ਰਿਗ ਨੇ ਆਮਦਨ ਤੇ ਜਿਮ ਸਿੰਘ ਭਾਵ ਕੇ ਹਿਰਨਾਂ ਦੀ ਵੱਡੀ ਸਾਰੀ ਡਾਰ ਕਿਤੋਂ ਆ ਰਹੀ ਹੋਵੇ ਤੇ ਜੇਕਰ ਹਿਰਨਾਂ ਦੀ ਆ ਰਹੀ ਡਾਰ ਦੀ ਖਬਰ ਮਿਲ ਜਾਵੇ ਸ਼ੇਰਾਂ ਨੂੰ ਜਿਵੇਂ ਉਹ ਖੁਸ਼ ਹੁੰਦੇ ਨੇ, ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਖਾਲਸੇ ਸਿੰਘ ਖੁਸ਼ੀ ਦੇ ਵਿੱਚ ਆਏ। ਸ੍ਰੀ ਗੋਬਿੰਦ ਸਿੰਘ ਬਹੁਤ ਕਰਾਈ ਦਏ ਸ਼ਸਤਰ ਸੁਪਟਣ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੱਡੀ ਤਕੜਾਈ ਕੀਤੀ ਹੈ, ਆਪਣੇ ਹਥਿਆਰਧਾਰੀ ਸੂਰਮਿਆਂ ਨੂੰ ਬਹੁਤੇ ਸਾਰੇ ਨਵੇਂ ਹਥਿਆਰ ਪ੍ਰਦਾਨ ਕੀਤੇ। ਹਿਰਦੈ ਵੀਰ ਰਸ ਸਭ ਕੇ ਜਾਗਾ ਕਹਿ ਪਰਸ ਪਰ ਹਮ ਵੱਡ ਭਾਗਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਸੂਰਮਿਆਂ ਦੇ ਵਿੱਚ ਵੀਰਤਾ ਦਾ ਰਸ ਬਹੁਤ ਜ਼ਿਆਦਾ ਜਾਗਿਆ ਹੈ। ਕਹਿ ਪਰਸ ਪਰ ਇੱਕ ਦੂਜੇ ਨੂੰ ਸਾਰੇ ਦੇ ਸਾਰੇ ਜਿਹੜੇ ਸਿੰਘ ਨੇ ਉਹ ਕਹਿੰਦੇ ਨੇ ਹਮ ਵੱਡ ਭਾਗਾ, ਭਾਵ ਕਿ ਅਸੀਂ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ, ਜਿਨ੍ਹਾਂ ਦੇ ਨਸੀਬ ਦੇ ਵਿੱਚ ਇਹ ਲਿਖਿਆ ਕਿ ਅਸੀਂ ਆਪਣੇ ਸਰੀਰਾਂ ਨੂੰ ਆਪਣੇ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਨਿਸ਼ਾਵਰ ਕਰਾਂਗੇ, ਸਾਡੇ ਬਹੁਤ ਵੱਡੇ ਅਤੇ ਉੱਤਮ ਭਾਗ ਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਾਂ ਨੇ ਉਹ ਸਿੰਘ ਆਪਸ ਦੇ ਵਿੱਚ ਮਿਲ ਕੇ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।